ਸਾਰਿਆਂ ਨੇ ਸਾਂਝੀ ਕਰਨੀ ਹੈ। ਆਓ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜਾਂ ਦੇਸ਼ ਵਿਦੇਸ਼ ਦੇ ਵਿੱਚ ਇਸ ਸੁਭਾਗੀ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਮੀ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਾਤ ਸਾਰੀ ਮਹੱਲਾ ਨਾਵਾ।
ਜੈਤ ਸ੍ਰੀ ਰਾਗ ਹੈ, ਮਹੱਲਾ ਨਾਵਾਂ ਤੋਂ ਭਾਵ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੌਵੀਂ ਸਰੂਪ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਇਹ ਸ਼ਬਦ ਹੈ।
ਹਰ ਜੂ ਰਾਖ ਲੇਹ ਤਤ ਮੇਰੀ,
ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਪਹਿਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ, ਹਰ ਜੂ ਰਾਖ ਲੇਹ ਤਤ ਮੇਰੀ। ਹਰ ਜੂ ਤੋਂ ਭਾਵ ਹੈ ਹਰੀ ਜੀ, ਪਾਪ ਪ੍ਰਭੂ ਜੀ, ਮੇਰੀ ਲਾਜ ਰੱਖ ਲਵੋ, ਮੇਰੀ ਪੱਤ ਰੱਖ ਲਵੋ। ਹੁਣ ਕਿਸ ਗੱਲ ਤੋਂ ਪੱਤ ਰੱਖਣੀ? ਵੇਖੋ, ਆਪਾਂ ਦੁਨੀਆਂ ਵਿੱਚ ਵਿਚਰਦੇ ਹਾਂ, ਹਰ ਬੰਦਾ ਹਰ ਵੇਲੇ ਇਹੋ ਹੀ ਗੱਲ ਕਹਿੰਦਾ ਕਿ ਬਸ ਇੱਜ਼ਤ ਬਣੀ ਰਵੇ, ਲਾਜ ਰਹਿ ਆਵੇ, ਪੱਤ ਬਣੀ ਰਵੇ। ਇਹ ਵੱਖਰੀ ਗੱਲ ਹੈ ਕਿ ਸੰਸਾਰ ਵਿੱਚ ਸਾਰਿਆਂ ਦੀ ਪੱਤ ਨਹੀਂ ਰਹਿੰਦੀ, ਕਈ ਬੇਪੱਤ ਵੀ ਹੁੰਦੇ ਨੇ, ਬੇਇੱਜ਼ਤ ਵੀ ਹੁੰਦੇ ਨੇ, ਕਈਆਂ ਦੀ ਬੇਇੱਜ਼ਤੀ ਵੀ ਹੁੰਦੀ। ਪਰ ਧਿਆਨ ਦੇਵੋ, ਕਾਰਨ ਇਹ ਤਾਂ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਸਤਿਗੁਰੂ ਪੱਤ ਰੱਖ ਦਿਓ, ਵਾਹਿਗੁਰੂ ਪੱਤ ਰੱਖ ਦਿਓ, ਪਰ ਸਾਡੇ ਅੰਦਰ ਦੁਬਧਾ ਨਹੀਂ ਮੁੱਕਦੀ, ਦੂਜਾ ਭਾਵ ਨਹੀਂ ਜਾਂਦਾ, ਅਰਦਾਸ ਕਿਸੇ ਹੋਰ ਪਾਸੇ ਕੀਤੀ ਜਾ ਰਹੀ ਹੈ, ਧਿਆਨ ਕਿਸੇ ਹੋਰ ਪਾਸੇ, ਇੱਜ਼ਤ ਰੱਖਣ ਵਾਸਤੇ ਕਿਸੇ ਹੋਰ ਨੂੰ ਕਿਹਾ ਜਾ ਰਿਹਾ, ਪਰ ਟੇਕ ਕਿਧਰੇ ਹੋਰ ਰੱਖੀ ਹੋਈ। ਇਹੀ ਗੱਲ ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਨੇ ਦ੍ਰੌਪਦੀ ਨੂੰ ਕਹੀ ਸੀ। ਦ੍ਰੌਪਦੀ ਨੂੰ ਦਿੱਤਾ ਉਲਾਮਾ। ਜਿਵੇਂ ਵੇਖੋ, ਆਪਾਂ ਵੀ ਵੇਖੋ, ਕਈ ਵਾਰੀ ਕਹਿੰਦੇ ਬੜੇ ਪਾਠ ਰਖਾਏ ਨੇ ਜੀ, ਬੜੀਆਂ ਅਰਦਾਸਾਂ ਕੀਤੀਆਂ ਨੇ ਜੀ, ਪਰ ਗੱਲ ਬਣੀ ਨਹੀਂ। ਦ੍ਰੌਪਦੀ ਕਹਿੰਦੀ, ਮਹਾਰਾਜ ਤੁਸੀਂ ਮੇਰੀ ਇੱਜ਼ਤ ਤਾਂ ਰੱਖੀਏ, ਮੇਰੀ ਲਾਜ ਤਾਂ ਰੱਖੀਏ, ਦੁਸ਼ਾਸਨ ਦੀ ਸਭਾ ਵਿੱਚ, ਪਰ ਦੇਰ ਕਿਉਂ ਕੀਤੀ ਹੈ? ਅੱਗੇ ਕ੍ਰਿਸ਼ਨ ਜੀ ਨੇ ਜਵਾਬ ਦਿੱਤਾ ਸੀ, ਦ੍ਰੌਪਦੀ, ਦੇਰ ਮੇਰੇ ਵੱਲੋਂ ਨਹੀਂ, ਦੇਰ ਤੇਰੇ ਵੱਲੋਂ ਹੈ। ਕਿਉਂ? ਤੈਨੂੰ ਪੰਜਾਂ ਤੇ ਮਾਣ ਕਿ ਮੇਰੇ ਪੰਜ ਬੈਠੇ ਹੋਏ ਨੇ, ਤੈਨੂੰ ਭਿਸ਼ਮ ਪਿਤਾਮਾ ਤੇ ਮਾਣ, ਤੈਨੂੰ ਦਰੋਣਾਚਾਰੀਆ ਤੇ ਮਾਣ ਕਿ ਕੋਈ ਤਾਂ ਉਸ ਦਾ ਹੱਥ ਫੜੇਗਾ ਮੇਰੀ ਇੱਜ਼ਤ ਬਚਾਉਣ ਵਾਸਤੇ। ਪਰ ਜਦੋਂ ਤੇਰਾ ਧਿਆਨ ਉਸ ਪਾਸਿਓਂ ਹਟਿਆ ਤੇ ਮੇਰੇ ਵੱਲ ਤੂੰ ਧਿਆਨ ਕੀਤਾ ਤੇ ਮੈਂ ਪਹੁੰਚਦਿਆਂ ਦੇਰ ਨਹੀਂ ਕੀਤੀ। ਭਾਈ ਗੁਰਦਾਸ ਜੀ ਨੇ ਵਾਰਾਂ ਦੇ ਅੰਦਰ ਦਸਵੀਂ ਵਾਰ ਦੇ ਵਿੱਚ ਇੱਕ ਪੌੜੀ ਅੰਕਿਤ ਕੀਤੀ। ਭਾਈ ਸਾਹਿਬ ਜੀ ਨੇ ਇਹ ਦ੍ਰਿਸ਼ਟਾਂਤ ਵਜੋਂ ਲਈ ਕਿ ਜਿਵੇਂ ਦੁਆਪਰ ਯੁੱਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਨੇ ਦ੍ਰੌਪਦੀ ਦੀ ਲਾਜ ਦੁਸ਼ਾਸਨ ਦੀ ਸਭਾ ਅੰਦਰ ਰੱਖੀ, ਇਸੇ ਤਰ੍ਹਾਂ ਵਾਹਿਗੁਰੂ ਜਿਨ੍ਹਾਂ ਦਾ ਕੋਈ ਨਹੀਂ ਬਣਦਾ, ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਉਹਨਾਂ ਦਾ ਮਾਲਕ ਬਣ ਕੇ ਉਹਨਾਂ ਦੀ ਇੱਜ਼ਤ ਰੱਖਦਾ। ਪੌੜੀ ਜਿਹੜੀ ਹੈ ਸਾਰੀ ਇਹ ਕੇਵਲ ਤੇ ਕੇਵਲ ਐਗਜ਼ਾਮਪਲ ਵਜੋਂ ਹੈ, ਦ੍ਰਿਸ਼ਟਾਂਤ ਵਜੋਂ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਅੱਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਸ਼ ਫਾਰੇ ਕਰ ਆਜ, ਫੁੰਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਬਦਾ ਤੇ ਰਾਖਿਆ, ਗਨਕਾ ਪਰਤ ਪੂਰੇ ਤਨ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਜਿਵੇਂ ਤੁਸੀਂ ਰੱਖੀ ਪ੍ਰਹਲਾਦ ਦੀ, ਜਿਵੇਂ ਰੱਖੀ ਦ੍ਰੌਪਦੀ ਦੀ, ਜਿਵੇਂ ਰੱਖੀ ਸੁਦਾਮੀ ਦੀ, ਇਸੇ ਤਰ੍ਹਾਂ ਮੇਰੀ ਵੀ ਇੱਜ਼ਤ ਰੱਖੋ। ਕਿਉਂਕਿ ਅੰਦਰ ਸਭਾ ਦੁਸ਼ਾਸਨੀ ਮੱਥੇ ਵਾਲ ਦ੍ਰੌਪਦੀ ਆਦਿ ਦੂਤਾਂ ਨੂੰ ਫਰਮਾਇਆ, ਨਿੰਗੇ ਕਰੋ ਪੰਚਾਲੀ ਬਾਂਡੀ, ਪੰਜੇ ਪਾਂਡਵ ਵੇਖਦੇ ਔਗੜ ਰੁੱਧੀ ਨਾਰ, ਜਿਨ੍ਹਾਂ ਦੀ ਅੱਖੀ ਮੀਰ ਧਿਆਨ ਧਾਰ, ਹਾ ਹਾ ਕ੍ਰਿਸ਼ਨ ਕਰੇ ਬਿਰਲਾਂਦੀ, ਕੱਪੜ ਕੋਟ ਉਸਾਰਿਆ ਥੱਕੇ ਦੂਤ ਨ ਪਾਰ ਵਸਾਂਦੀ, ਹੱਥ ਮਰੋੜਨ ਸਿਰ ਧੁਨਨ ਪੱਛੋ ਤਾਨ ਕਰਮ ਜਹਿ ਜਾਂਦੀ, ਘਰ ਆਈ ਠਾਕੁਰ ਮਿਲੇ ਬੋਲੇ ਪੈਜ ਰਹੀ ਸ਼ਰਮਾਂਦੀ, ਅਨਾਥਾਂ ਨਾਥ ਬਾਣ ਧੁਰਾਂ ਦੀ, ਹਰ ਜੂ ਰਾਖ ਲਿਹੋ ਪੱਤ ਮੇਰੀ। ਇਹ ਢੰਗ ਹੈ ਅਰਦਾਸ ਕਰਨ ਦਾ। ਹਾ ਹਾ ਪ੍ਰਭ ਰਾਖ ਲਿਹੋ, ਹਰ ਜੂ ਰਾਖ ਲਿਹੋ ਪੱਤ ਮੇਰੀ, ਹਾ ਹਾ ਪ੍ਰਭ ਜੂ ਰਾਖ ਲਿਹੋ, ਹਮ ਤੇ ਕਿਸ਼ੋ ਨ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਹਰ ਜੋ ਰਾਖ ਲਿਹੋ ਪੱਤ ਮੇਰੀ, ਹਰੀ ਜੀ ਮੇਰੀ ਪੱਤ ਰੱਖ ਲਓ। ਇਹ ਅਰਦਾਸ ਕਰਨ ਦਾ ਤਰੀਕਾ ਹੈ, ਢੰਗ ਹੈ। ਕਿਉਂਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅਗਲੀ ਗੱਲ, ਸ਼ਾਦ ਸਿਆਨਿਪ ਸਕਲ ਮਨ ਤਨ ਅਰਪ ਧਾਰ, ਕੇਵਲ ਤਨ ਹੀ ਅਰਦਾਸ ਵਿੱਚ ਸ਼ਾਮਲ ਨਾ ਹੋਵੇ, ਮਨ ਵੀ ਜਿਹੜਾ ਨੇ ਇਹ ਅਰਦਾਸ ਵਿੱਚ ਸ਼ਾਮਲ ਹੋਵੇ। ਤਨ ਮਨ ਅਰਪ ਕੇ ਉਸ ਵਾਹਿਗੁਰੂ ਪਰਮਾਤਮਾ ਅੱਗੇ ਵਾਸਤਾ ਪਾਣੀ, ਅਰਦਾਸ ਕਰਨੀ। ਕਿਉਂਕਿ ਜਾ ਕੋ ਮੁਸ਼ਕਲ ਅਤ ਬਣੀ, ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਣਾਂ, ਸਾਗ ਤੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਸਰਾਓ, ਚੀਤ ਆਵੈ ਉਸ ਪਾਰ ਬ੍ਰਹਮ, ਲਗੇ ਨੂੰ ਤੱਤੀ ਵਾਓ। ਕਿਉਂਕਿ ਤਾਤੀ ਵਾਓ ਨ ਲੱਗੇ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲਗੇ ਨਾ ਭਾਈ, ਹਰ ਜੂ ਰਾਖ ਲਿਹੋ ਪੱਤ ਮੇਰੀ, ਹੇ ਪ੍ਰਭੂ ਜੀ ਹੇ ਹਰੀ ਜੀ ਮੇਰੀ ਲਾਜ ਰੱਖ ਲਓ, ਮੇਰੀ ਪੱਤ ਰੱਖ ਲਓ।
ਜਮ ਕੋ ਤ੍ਰਾਸ ਭਇਓ ਉਰ ਅੰਤਰ, ਸਰਣ ਗਹੀ ਕਿਰਪਾ ਨਿਧ ਤੇਰੀ,
ਜਮ ਕੋ ਤ੍ਰਾਸ ਭਇਓ ਉਰ ਅੰਤਰ। ਜਮ ਕੋ ਤੋਂ ਭਾਵ ਹੈ ਜਮ ਦਾ, ਜਮ ਤੋਂ ਭਾਵ ਮੌਤ। ਮੌਤ ਦਾ ਡਰ ਮੇਰੇ ਅੰਦਰ ਵਸਿਆ ਹੋਇਆ ਹੈ, ਹਿਰਦੇ ਦੇ ਵਿੱਚ ਪੱਕਾ ਟਿਕਾਣਾ ਕੀਤੇ ਬੈਠਾ ਹੈ ਕਿਤੇ ਮੈਨੂੰ ਮੌਤ ਨਾ ਆ ਜਾਵੇ, ਕਿਤੇ ਮੌਤ ਨਾ ਮੈਨੂੰ ਆ ਜਾਵੇ। ਸਤਸੰਗਤ, ਮਰਨ ਦਿਖਾਏ ਮੰਡਲ ਮੈਂ ਆਏ ਵਾਲੀ ਗੱਲ ਤਾਂ ਆਪਾਂ ਪੜ੍ਹਦੇ, ਮੌਤ ਇੱਕ ਦਿਨ ਆ ਰਹੀ ਹੈ ਇਹ ਪੱਕੀ ਗੱਲ ਹੈ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਡਰ ਮੌਤ ਦਾ ਨਹੀਂ, ਜਮ ਦਾ ਨਹੀਂ, ਬਲਕਿ ਵਾਹਿਗੁਰੂ ਦਾ ਡਰ ਆਪਣੇ ਅੰਦਰ ਵਸਾ ਕੇ ਵਾਹਿਗੁਰੂ ਦੇ ਡਰ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਨੇ, ਫਿਰ ਉਹਨਾਂ ਨੂੰ ਮੌਤ ਦਾ ਡਰ ਸਤਾਉਂਦਾ ਨਹੀਂ, ਉਹਨਾਂ ਨੂੰ ਮੌਤ ਦਾ ਭੈ ਲੱਗਦਾ ਨਹੀਂ, ਮੌਤ ਤੋਂ ਉਹ ਘਬਰਾਉਂਦੇ ਨਹੀਂ। ਕੱਲ੍ਹ ਵੀ ਮੈਂ ਜਿਵੇਂ ਬੇਨਤੀ ਕੀਤੀ ਸੀ ਕਿ ਅੱਜ ਦਾ ਸਮਾਂ ਦੇਖੋ, ਮੌਤ ਸਾਹਮਣੇ ਨਜ਼ਰ ਆ ਰਹੀ ਹੋਵੇ, ਸਾਰੇ ਸਾਧਨ ਮੌਤ ਦੇ ਦਿਸ ਰਹੇ ਹੋਣ, ਤੇ ਫਿਰ ਵੀ ਮੌਤ ਤੋਂ ਘਬਰਾਉਣਾ ਨਾ, ਕੀ ਇਹ ਅਕਾਲ ਪੁਰਖ ਦੀ ਕਿਰਪਾ ਨੀ? ਦੇਖੋ, ਆਪਾਂ ਆਨੰਦਪੁਰ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਸਤਿਗੁਰਾਂ ਨੇ ਕੇਵਲ ਇੰਨਾ ਕਿਹਾ ਸੀ ਨਾ, ਜੇ ਪਹਾੜੀਆਂ ਦਾ ਹਾਥੀ ਆ ਰਿਹਾ ਹੈ ਤੇ ਸਾਡੇ ਕੋਲ ਵੀ ਹਾਥੀ ਹੈ, ਇਸ਼ਾਰਾ ਗੁਰੀ ਚੰਦ ਵੱਲ ਕਰ ਦਿੱਤਾ। ਜੇ ਸਮਝਦਾ ਕਿ ਸਤਿਗੁਰਾਂ ਨੇ ਇਸ਼ਾਰਾ ਮੇਰੇ ਵੱਲ ਕੀਤਾ, ਲੜਨਾ ਮੈਂ ਨੀ ਹਾਥੀ ਨਾਲ, ਸਤਿਗੁਰਾਂ ਨੇ ਇਹ ਲੜਾਈ ਕਰਾਉਣੀ ਹੈ ਤੇ ਜਿੱਤ ਮੇਰੀ ਹੋਵੇਗੀ, ਪਰ ਅੰਦਰ ਘਬਰਾਹਟ ਇੰਨੀ ਕੇਵਲ ਆਪ ਨਹੀਂ ਥਿੜਕਿਆ, ਜਾਣ ਤੋਂ ਪਹਿਲਾਂ ਕਈਆਂ ਹੋਰਨਾਂ ਨੂੰ ਵੀ ਥਿੜਕਾਉਣ ਦਾ ਯਤਨ ਕੀਤਾ, ਬੜਿਆਂ ਕੋਲ ਗਿਆ, ਪੰਜਾਂ ਪਿਆਰਿਆਂ ਨੂੰ ਵੀ ਮਿਲਿਆ, ਮੁਕਤਿਆਂ ਨੂੰ ਵੀ ਮਿਲਿਆ, ਬੜਿਆਂ ਨੂੰ ਮਿਲਿਆ, ਕਿਉਂਕਿ ਮੈਂ ਬੇਨਤੀ ਕਰਾਂ, ਚਾਲੀ ਮੁਕਤੇ ਤਾਂ ਹੈ ਨਹੀਂ, ਪਰ ਜਿਹੜੇ ਪੰਜਾਂ ਤੋਂ ਬਾਅਦ ਪੰਜ ਅੰਮ੍ਰਿਤ ਛਕਣ ਵਾਲੇ ਨੇ, ਉਹਨਾਂ ਨੂੰ ਮੁਕਤਿਆਂ ਦੀ ਜਿਹੜੀ ਪਦਵੀ ਸੀ ਉਹ ਪ੍ਰਾਪਤ ਹੋਈ। ਆਪ ਜੀ ਕਹੋਗੇ ਵੀ ਮੁਕਤਿਆਂ ਦੀ ਗੱਲ ਕਰ ਦਿੱਤੀ, ਮੁਕਤੇ ਤਾਂ ਬਾਅਦ ਵਿੱਚ ਬਣੇ, ਮੇਰੀ ਬੇਨਤੀ, ਚਾਲੀ ਮੁਕਤੇ ਤਾਂ ਆਪਾਂ ਪੜ੍ਹਦੇ ਹਾਂ ਅਰਦਾਸ ਅੰਦਰ, ਪਰ ਇਤਿਹਾਸ ਨੂੰ ਪੜ੍ਹੋ, ਜਿਨ੍ਹਾਂ ਪੰਜਾਂ ਨੇ ਪਹਿਲਾਂ ਛਕਿਆ ਗੁਰੂ ਦੀ ਕਿਰਪਾ ਦੇ ਪਾਤਰ ਬਣੇ ਉਹਨਾਂ ਨੂੰ ਪੰਜ ਪਿਆਰੇ ਕਿਹਾ, ਤੇ ਜਿਨ੍ਹਾਂ ਨੇ ਬਾਅਦ ਵਿੱਚ ਪੰਜਾਂ ਨੇ ਛਕਿਆ ਪੰਜਾਂ ਤੋਂ ਬਾਅਦ ਉਹਨਾਂ ਨੂੰ ਪੰਜ ਮੁਕਤੇ ਕਿਹਾ। ਸਤਿਗੁਰੂ ਮਹਾਰਾਜ ਦੇ ਇਹਨਾਂ ਸਾਰੇ ਪਿਆਰਿਆਂ ਦੇ ਕੋਲ ਗਿਆ, ਮੁਖੀ ਸਿੱਖਾਂ ਦੇ ਕੋਲ ਗਿਆ, ਜੇ ਇਸ ਤਰ੍ਹਾਂ ਹੀ ਬੰਦਿਆਂ ਦਾ ਮੁਕਾਬਲਾ ਹਾਥੀ ਨਾਲ ਕਰਾਉਂਦੇ ਰਹੇ ਤੇ ਫਿਰ ਪਿਆਰਿਓ ਅੱਜ ਵਾਰੀ ਮੇਰੀ, ਕੱਲ ਤੁਹਾਡੀ ਵੀ ਆਵੇਗੀ। ਪਰ ਸਾਰਿਆਂ ਨੇ ਗੁਰੂ ਤੇ ਭਰੋਸਾ ਰੱਖ ਕੇ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਇੱਕੋ ਗੱਲ ਕਹੀ, ਦੁਨੀ ਚੰਦ ਘਬਰਾ ਨਾ, ਇਹ ਕੰਮ ਗੁਰੂ ਨੇ ਆਪ ਕਰਨਾ ਹੈ, ਤੂੰ ਨਹੀਂ ਕਰਨਾ। ਤੇ ਧਿਆਨ ਦੇਵਿਓ, ਦੁਨੀ ਚੰਦ ਮੌਤ ਤੋਂ ਡਰਦਾ ਭੱਜਿਆ, ਪਰ ਮੌਤ ਫਿਰ ਵੀ ਆ ਗਈ। ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਘਰ ਚਲਾ ਗਿਆ, ਪਹਿਲਾਂ ਲੱਤ ਟੁੱਟ ਗਈ, ਫਿਰ ਸੱਪ ਲੜ ਕੇ ਮੌਤ ਹੋ ਗਈ, ਪਰ ਧਿਆਨ ਦੇਵਿਓ, ਜਿਸ ਦੇ ਉੱਤੇ ਗੁਰੂ ਮਹਾਰਾਜ ਨੇ ਮਿਹਰ ਕੀਤੀ, ਭਾਈ ਬਚਿੱਤਰ ਸਿੰਘ ਜੀ ਦੇ ਉੱਤੇ, ਸਤ ਸੰਗਤ, ਹਾਥੀ ਦਾ ਮੁਕਾਬਲਾ ਵੀ ਕੀਤਾ ਤੇ ਗੁਰੂ ਦੀ ਕਿਰਪਾ ਦਾ ਪਾਤਰ ਵੀ ਬਣਿਆ। ਮੈਂ ਬੇਨਤੀ ਕਰ ਰਿਹਾ ਹਾਂ, ਜਿਹੜੇ ਬੰਦੇ ਅਕਾਲ ਪੁਰਖ ਦੇ ਡਰ ਵਿੱਚ ਰਹਿ ਕੇ ਆਪਣੇ ਜੀਵਨ ਜੀਉਂਦੇ ਨੇ, ਸਾਰੇ ਉਮਰ ਜੀਵੜੇ, ਜਿਨ੍ਹਾਂ ਨੂੰ ਆਪਾਂ ਸ਼ਹੀਦ ਦੇ ਤੌਰ ਤੇ ਇਤਿਹਾਸ ਵਿੱਚ ਯਾਦ ਕਰਦੇ ਹਾਂ, ਉਹਨਾਂ ਨੇ ਕੇਵਲ ਗੁਰੂ ਤੇ ਰੱਬ ਦਾ ਜਿਹੜਾ ਨਾ ਡਰ ਆਪਣੇ ਮਨ ਦੇ ਅੰਦਰ ਮੰਨਿਆ, ਪਰ ਮੌਤ ਨਾਲ ਉਹਨਾਂ ਨੇ ਮਸ਼ਕਰੀਆਂ ਕੀਤੀਆਂ। ਵੇਖੋ ਨਾ, ਮੁੱਢੀ ਲੈ ਕੇ, ਟੋਕਾ ਲੈ ਕੇ ਬੈਠਾ ਹੋਇਆ ਹੈ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟਣ ਵਾਸਤੇ ਜਲਾਦ, ਪਰ ਜਦੋਂ ਇਹ ਸਾਰਾ ਕੰਮ ਤਿਆਰ ਹੈ ਤੇ ਭਾਈ ਸਾਹਿਬ ਆਪਣੀ ਜੇਬ ਦੇ ਵਿੱਚੋਂ ਕਹਿੰਦੇ ਨੇ ਮਿੱਠਾ ਕੱਢ ਕੇ ਜਲਾਦ ਨੂੰ ਦਿੰਦੇ ਨੇ, ਤੇ ਜਲਾਦ ਕਹਿੰਦਾ ਇਹ ਕੀ? ਕਹਿਣ ਲੱਗਾ, ਇਹ ਤਾਂ ਸਗਨਾਂ ਦੇ ਟਾਈਮ ਖਵਾਇਆ ਜਾਂਦਾ ਹੈ, ਪਰ ਤੂੰ ਮੈਨੂੰ ਮੌਤ ਦੇ ਟਾਈਮ ਖਵਾ ਰਹੇ। ਧਿਆਨ ਦੇਵਿਓ, ਮੌਤ ਸਾਹਮਣੇ ਆ, ਸਾਧ ਸੰਗਤ ਪਤਾ ਹੈ, ਬੁੱਢੀ ਲੈ ਕੇ ਆ ਗਿਆ, ਟੋਕਾ ਲੈ ਕੇ ਆ ਗਿਆ, ਬੰਦ ਬੰਦ ਕੱਟਿਆ ਜਾਣਾ, ਪਰ ਫਿਰ ਵੀ ਕੱਟਣ ਵਾਲੇ ਜਲਾਦ ਨੂੰ ਜਿਹੜਾ ਨਾ ਮਿੱਠਾ ਆਪਣੇ ਵੱਲੋਂ ਦੇ ਰਹਿ ਰਹੀ ਤੇ ਜਲਾਦ ਸਵਾਲ ਕਰਦਾ ਹੈ, ਕਹਿੰਦਾ ਹੈ ਇਹ ਸਗਨੀ ਦੇ ਵੇਲੇ ਦਿੱਤਾ ਜਾਂਦਾ ਹੈ। ਜਲਾਦ ਨੂੰ ਭਾਈ ਸਾਹਿਬ ਜੀ ਕਹਿਣ ਲੱਗੇ ਕਿ ਮੇਰੇ ਵਾਸਤੇ ਇਹ ਸਗਨਾਂ ਦਾ ਟਾਈਮ ਹੈ, ਕਿਉਂਕਿ ਮੈਨੂੰ ਗੁਰੂ ਦੀ ਮਣੀ ਕਹਿੰਦੇ ਨੇ, ਅੱਜ ਪਤਾ ਲੱਗਣਾ ਹੈ ਇਹ ਮਣੀ ਝੂਠੀ ਹੈ ਕਿ ਸੱਚੀ ਹੈ। ਪਰਖੋ ਜਾਣੀ ਮੌਤ ਹੋਵੇਗੀ ਤੇਰੇ ਸਾਹਮਣੇ, ਮੇਰੇ ਸਾਹਮਣੇ ਨਹੀਂ, ਮੇਰੇ ਸਾਹਮਣੇ ਤਾਂ ਕੇਵਲ ਤੇ ਕੇਵਲ ਮੇਰਾ ਗੁਰੂ ਤੇ ਮੇਰਾ ਅਕਾਲ ਪੁਰਖ ਹੈ। ਧਿਆਨ ਦੇਵੋ ਸਾਧ ਸੰਗਤ, ਜੰਮ ਦਾ ਡਰ ਹਰ ਇੱਕ ਨੂੰ ਲੱਗਦਾ ਹੈ, ਪਰ ਜਿਸ ਦੇ ਸਿਰ ਉੱਤੇ ਉਹ ਵਾਹਿਗੁਰੂ ਪਰਮਾਤਮਾ ਆਪਣਾ ਮੇਲ ਦਾ ਹੱਥ ਰੱਖ ਦਿੰਦਾ ਹੈ ਨਾ, ਉਹਨੂੰ ਡਰ ਨਹੀਂ ਲੱਗਦਾ, ਉਹ ਇਸ ਮੌਤ ਦੇ ਡਰ ਤੋਂ ਘਬਰਾਉਂਦਾ ਨਹੀਂ। ਆਪ ਜੀ ਬਹੁਤ ਵਾਰੀ ਪੜ੍ਹਦੇ ਹੋ ਨਾ, ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੌ ਦੁੱਖ ਕੈਸਾ ਪਾਵੈ, ਆਇਆ ਮਤ ਮਾਤਾ ਮਰਨਾ ਚੀਤ ਨਾ ਆਵੇ। ਜਿਸਦੇ ਸਿਰ ਤੇ ਮਾਲਕ ਆਪਣੀ ਮੇਰ ਦਾ ਹੱਥ ਰੱਖ ਦਿੰਦਾ ਹੈ, ਉਹ ਮਾਇਆ ਦੇ ਹੰਕਾਰ ਵਿੱਚ ਆ ਕੇ ਮਾਇਆ ਰੱਤੇ ਬੋਲ ਬੋਲਦਾ ਨਹੀਂ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੇ ਪਿਆਰੇ ਅਰਥ ਕੀਤੇ ਨੇ, ਉਹ ਕਹਿੰਦੇ ਨੇ ਮਰਨਾ ਚੀਤ ਨਾ ਆਵੇ, ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ। ਕਿਉਂਕਿ ਸ਼ੇਕਸਪੀਅਰ ਨੇ ਬੜੀ ਸੁੰਦਰ ਗੱਲ ਕਹੀ ਹੈ, ਉਹ ਕਹਿੰਦੇ ਨੇ ਜਿਹਦਾ ਹੈਗਾ ਨੀ ਕਾਇਰ, ਉਹ ਮਰਨ ਤੋਂ ਪਹਿਲਾਂ ਕਈ ਵਾਰੀ ਮਰਦਾ ਹੈ, ਪਰ ਜਿਹੜਾ ਸੂਰਬੀਰ ਸੂਰਮਾ ਹੈ ਨਾ, ਬਹਾਦਰ ਹੈ, ਉਹ ਕੇਵਲ ਤੇ ਕੇਵਲ ਸਰੀਰਕ ਮੌਤ ਇੱਕ ਵਾਰੀ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕਰਦਾ। ਸਤ ਸੰਗਤ, ਜਿਹੜਾ ਕਾਇਰ ਹੈ ਰੱਬ ਨਾਲ ਟੁੱਟਾ ਹੋਇਆ, ਰੱਬ ਦਾ ਭੈ ਆਪਣੇ ਮਨ ਵਿੱਚ ਨਹੀਂ ਮੰਨਦਾ, ਮਹਾਰਾਜ ਆਖਦੇ ਨੇ ਉਹ ਹਮੇਸ਼ਾ ਮੌਤ ਤੋਂ ਡਰਦਾ ਰਹਿੰਦਾ, ਮੌਤ ਤੋਂ ਘਬਰਾਉਂਦਾ ਰਹਿੰਦਾ। ਕਿਉਂਕਿ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਗੌੜੀ ਰਾਗ ਦੇ ਅੰਦਰ, ਜੈ ਮਰਨੇ ਸਭ ਜਗਤ ਪਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਅਬ ਕੈਸੇ ਮਰੂੰ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ, ਕਹੇ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਉਹਨਾਂ ਦੇ ਵਿੱਚੋਂ ਭਰਮ ਨਿਕਲ ਜਾਂਦਾ ਹੈ, ਕਿਹਨਾਂ ਦੇ ਵਿੱਚੋਂ, ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਨੇ। ਗੁਰੂ ਅਸਲੀ ਮੌਤ ਦੀ ਗੱਲ ਜਿਹੜੀ ਨਾ, ਉਹ ਸਮਝਾ ਦਿੰਦਾ ਹੈ ਤੇ ਜਿਹੜੇ ਸਾਧ ਸੰਗਤ ਗੁਰੂ ਦੇ ਬਚਨਾਂ ਰਾਹੀਂ, ਸ਼ਬਦ ਰਾਹੀਂ, ਗੁਰੂ ਦੀ ਮੱਤ ਰਾਹੀਂ ਆਪਣੇ ਆਪ ਨੂੰ ਮਾਰ ਲੈਂਦੇ ਨੇ, ਉਹਨਾਂ ਨੂੰ ਫਿਰ ਜਿਹੜੀ ਨਾ ਮੌਤ, ਇਹ ਡਰਾ ਨਹੀਂ ਸਕਦੀ, ਸਤਾ ਨਹੀਂ ਸਕਦੀ। ਮਹਾਰਾਜ ਆਖਦੇ ਨੇ ਹਰੀ ਜੀ, ਪ੍ਰਭੂ ਜੀ ਮੇਰੀ ਪੱਤ ਰੱਖ ਲਓ, ਕਿਉਂ ਮੇਰੇ ਅੰਦਰ ਗੁਰਦੇ ਵਿੱਚ ਮੌਤ ਦਾ ਸੀਨ ਵਸਿਆ ਹੋਇਆ ਹੈ। ਪਰ ਨਾਲ ਹੀ ਆਖਦੇ ਨੇ ਇਸ ਸਹਿਮ ਨੂੰ, ਇਸ ਡਰ ਨੂੰ, ਇਸ ਭੈ ਨੂੰ ਦੂਰ ਕਰਨ ਵਾਸਤੇ ਮੈਂ ਕੇਵਲ ਤੇ ਕੇਵਲ ਤੇਰਾ ਆਸਰਾ ਲਿਆ ਹੈ, ਕਿਉਂਕਿ ਤੁਸੋ ਨਾ ਨਾਥ ਅਨਾਥ ਨਾ ਮੋਸਰ, ਤੁਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਭਿਆਨ ਨਾ ਤੋਸੋ ਬਿਚਾਰੀ, ਮੋਸੋ ਨਾ ਪਤਕ ਨਾ ਪਾਵਨ ਤੋਸਰ, ਮੋਸੋ ਬੇਕਾਰੀ ਨਾ ਤੋਸੋ ਉਪਕਾਰੀ, ਮੇਰੇ ਹੈ ਅਵਗਨ ਤੋ ਗੁਣ ਸਾਗਰ, ਜਾ ਕਰ ਸਾਤਲ ਓਟ ਤੁਹਾਰੀ, ਹਰ ਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ, ਸਰਨ ਵਹੀ ਕਿਰਪਾ ਨਿਧ ਤੇਰੀ, ਤੇਰਾ ਆਸਰਾ ਲਿਆ। ਤੇ ਜਿਹੜੇ ਵਾਹਿਗੁਰੂ ਦਾ ਆਸਰਾ ਲੈ ਲੈਂਦੇ ਨੇ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦਾ, ਕਿਉਂਕਿ ਮਹਾਰਾਜ ਦੇ ਬਚਨ ਨੂੰ ਏਕ ਉੱਪਰ ਜਿਸ ਜਨ ਕੀ ਆਸਾ, ਜਿਹੜੀ ਇੱਕ ਉੱਤੇ ਆਸ ਰੱਖ ਲੈਂਦਾ, ਇੱਕ ਉੱਤੇ ਭਰੋਸਾ ਰੱਖਦਾ, ਉਹਨੂੰ ਮੌਤ ਨਹੀਂ ਸਤਾਉਂਦੀ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਕਿਉਂਕਿ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਮੀਤ, ਅੜਾਂ ਤੂੰ ਅੜਾਂ ਛੁੱਟੈ, ਨਿਕਟ ਨਾ ਜਾਇਓ ਦੋਤ, ਕਿਉਂਕਿ ਨਿਕਟ ਨਾ ਜਾਇਓ ਦੋਤ, ਅੜਾਂ ਹੋ ਨਾ ਤੂੰ ਨਾ ਛੁੱਟੈ, ਨਿਕਟ ਨਾ ਜਾਇਓ ਦੋਤ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੀ, ਉੱਠ ਤੇਰੀ ਰੱਖ ਅਗਰੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ। ਇੱਥੇ ਮਹਾਰਾਜ ਕਿਰਪਾ ਕਰਦੇ ਨੇ ਹਰ ਜੋ ਰਾਖ ਲਿਹੋ ਪੱਤ ਮੇਰੀ, ਹੇ ਹਰੀ ਜੀ ਮੇਰੀ ਪੱਤ ਰੱਖ ਲਓ, ਕਿਉਂਕਿ ਮੌਤ ਦਾ ਡਰ ਜਮ ਦਾ ਡਰ ਹਰ ਵੇਲੇ ਮੇਰੇ ਹਿਰਦੇ ਵਿੱਚ ਵਸਿਆ ਹੋਇਆ। ਇਸ ਸਹਿਮ ਨੂੰ ਡਰ ਨੂੰ ਦੂਰ ਕਰਨ ਵਾਸਤੇ ਮੈਂ ਤੇਰੀ ਸ਼ਰਨ ਗਈ ਹੈ, ਤੇਰਾ ਆਸਰਾ ਲਿਆ ਹੈ, ਤੇਰੀ ਓਟ ਲਈ ਹੈ, ਕਿਉਂਕਿ ਜਿਨ੍ਹਾਂ ਉੱਤੇ ਉਹ ਕਿਰਪਾ ਕਰ ਦਿੰਦਾ ਫਿਰ ਸਾ ਸਿੰਗਤ ਉਹਨਾਂ ਨੂੰ ਜਮ ਦਾ ਡਰ ਨਹੀਂ ਲੱਗਦਾ। ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਕਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜਮ ਕੋ ਤ੍ਰਾਸ ਪਏ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ
ਰਹਾਉ। ਮਹਾ ਪਤਿਤ ਮੁਗਦ ਲੋਭੀ ਪੁਨਾ ਕਰਤ ਪਾਪ ਅਬਹਾਰਾ।
ਮਹਾ ਪਤਿਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ। ਮਹਾ ਪਤਿਤ ਮੈਂ ਵੱਡਾ ਵਿਕਾਰੀ ਹਾਂ, ਮੁਗਦ ਮੂਰਖ ਲੋਭੀ ਲਾਲਚੀ, ਪਾਪ ਕਰ ਕਰ ਕੇ ਮੈਂ ਥੱਕ ਗਿਆ, ਬੜੇ ਪਾਪ ਕੀਤੇ। ਮਹਾਰਾਜ ਆਖਦੇ ਨੇ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਹਾਂ, ਪਾਪ ਇੰਨੇ ਕੀਤੇ ਨੇ ਕਿ ਪਾਪ ਕਰ ਕਰਕੇ ਮੈਂ ਹਾਰ ਗਿਆ। ਹੁਣ ਸਾਧ ਸੰਗਤ ਇੱਕ ਗੱਲ ਧਿਆਨ ਵਿੱਚ ਰੱਖਣੀ, ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹ ਕਰਮ ਕਰਨ ਵਾਲੇ ਨੇ ਜਾਂ ਉਹਨਾਂ ਨੂੰ ਆਪਣੀ ਪੱਤ ਦਾ ਡਰ ਨਹੀਂ, ਜੰਮ ਦਾ ਡਰ ਨਹੀਂ, ਇਹ ਕੇਵਲ ਸਾਨੂੰ ਸਮਝਾ ਰਹੇ ਨੇ, ਗੱਲ ਆਪਣੇ ਉੱਤੇ ਚੁਕਾ ਰਹੇ ਨੇ। ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੀ। ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪੜ੍ਹਦੇ, ਭਾਈ ਸਾਹਿਬ ਜੀ ਆਖਦੇ ਨੇ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ। ਵੈਸੇ ਹੁਣ ਹਾਂ ਤੋਂ ਭਾਵ ਨਹੀਂ ਕਰਾਂਗੇ, ਮੈਂ ਅਪਰਾਧੀ ਹਾਂ, ਮੈਂ ਗੁਨਾਹਗਾਰ ਹਾਂ, ਮੈਂ ਮਾੜਾ ਹਾਂ, ਪਰ ਭਾਈ ਸਾਹਿਬ ਜੀ ਵੀ ਸਾਨੂੰ ਸਮਝਾ ਰਹੇ ਨੇ ਇਸ਼ਾਰਾ ਕਰਕੇ ਆਪਣੇ ਵੱਲ। ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ, ਚੋਰ ਯਾਰ ਜ਼ੁਆਰ ਹੋਂ, ਪਰ ਕਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਅਕ੍ਰਿਤ ਧਨ ਮੈਂ ਕੋ ਨਾ ਰੱਖਦਾ। ਇੰਨੀ ਔਗੁਣਾਂ ਬਾਰੇ ਨੂੰ ਕਿਤੇ ਟਿਕਾਣਾ ਨਹੀਂ, ਕੋਈ ਆਪਣੀ ਸ਼ਰਨ ਵਿੱਚ ਨਹੀਂ ਰੱਖਦਾ। ਪਰ ਨਾਰੀ ਆਖਿਆ ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਇੰਨੀ ਔਗਣਾਂ ਵਾਰੇ ਨੂੰ ਕੇਵਲ ਤੇ ਕੇਵਲ ਬਖਸ਼ ਸਕਦਾ ਕੌਣ? ਵਾਹਿਗੁਰੂ ਪਰਮਾਤਮਾ। ਸਤਿਗੁਰੂ ਸਿਮਰ ਮਰੀਦਾ ਢਾਡੀਆ ਸਤਿਗੁਰੂ ਬਖਸ਼ੰਦਾ। ਮਹਾਰਾਜ ਆਖਦੇ ਨੇ ਮਹਾਂ ਪਤਿਤ ਮੈਂ ਬਹੁਤ ਵਿਕਾਰੀ ਹਾਂ, ਮੂਰਖ ਲਾਲਚੀ ਹਾਂ, ਪਾਪ ਕਰ ਕਰਕੇ ਥੱਕ ਗਿਆ, ਹਾਰ ਕੇ ਤੇਰੀ ਸ਼ਰਨ ਵਿੱਚ ਪਿਆ। ਫੁਨ ਕਰਤ ਪਾਪ ਅਬਹਾਰਾ, ਅਗਲੀ ਪੰਕਤੀ ਦੇ ਅੰਦਰ ਮਹਾਰਾਜ ਕਿਰਪਾ ਕਰ ਦੋ ਨੀ।
ਭੈ ਮਰ ਬੇਕ ਬਿਸਰਤ ਨਾਹੇ ਨਾ ਤੇਰੇ ਚਿੰਤਾ ਤਨ ਗਿਆਰਾ।
ਮੌਤ ਦਾ ਡਰ ਅੰਦਰੋਂ ਮੁੱਕਦਾ ਨਹੀਂ, ਇਸ ਮੌਤ ਦੇ ਡਰ ਨੇ ਮੇਰੇ ਅੰਦਰ ਇੰਨੀ ਚਿੰਤਾ ਲਾਈ ਹੋਈ, ਫਿਕਰ ਲਾਇਆ ਹੈ ਕਿ ਮੈਂ ਅੰਦਰੋਂ ਹੀ ਅੰਦਰ ਸੜਦਾ ਪਿਆ। ਕਿਉਂਕਿ ਡਿੱਠਾ ਇੱਕ ਜਨੌਰ ਮੈਂ ਜਿਸ ਦੇ ਪੈਰ ਨੂੰ ਪਰ, ਨਾ ਕੋ ਕਿਸੇ ਨਾ ਜਾਇਆ, ਨਾ ਕੋ ਇਸ ਦਾ ਕਾਰਨ, ਨਾ ਰਹਿੰਦਾ ਵਿੱਚ ਜ਼ਮੀਨ ਦੇ, ਨਾ ਰਹਿੰਦਾ ਅਸਮਾਨ, ਖਾਂਦਾ ਮਾਸ ਮਨੁੱਖ ਦਾ ਇਹ ਉਸ ਦੀ ਬਾਦ ਚਿੰਤਾ। ਜਨਾ ਜਨਮਰ ਹੈ ਜਿਹਨੂੰ ਮਾਂ ਪਿਓ ਨੇ ਜਨਮ ਨਹੀਂ ਦਿੱਤਾ, ਜਿਹੜਾ ਧਰਤੀ ਅਸਮਾਨ ਤੇ ਨਹੀਂ ਰਹਿੰਦਾ, ਖੁਰਾਕ ਮਨੁੱਖ ਦਾ ਮਾਸ ਹੈ। ਵਿਦਵਾਨ ਸੱਜਣ ਲਿਖਦਾ, ਡਿੱਠਾ ਇੱਕ ਜ਼ਰੌਰ ਮੈਂ ਜਿਸਦੇ ਪੈਰ ਨਾ ਪਰ, ਨਾ ਕੋਈ ਕਿਸੇ ਨਾ ਜਾਇਆ ਨਾ ਕੋਈ ਉਸਦਾ ਘਰ, ਨਾ ਰਹਿੰਦਾ ਵਿੱਚ ਜ਼ਮੀਨ ਦੇ, ਨਾ ਰਹਿੰਦਾ ਅਸਮਾਨ, ਖਾਂਦਾ ਮਾਸ ਮਨੁੱਖ ਦਾ, ਇਹੋ ਉਸਦੀ ਬਾਣ ਉਸਦੀ ਆਦਤ ਹੈ। ਮਹਾਰਾਜ ਆਖਦੇ ਨੇ ਮੌਤ ਦਾ ਡਰ, ਇਹ ਚਿੰਤਾ ਫਿਕਰ ਮੈਨੂੰ ਅੰਦਰ ਹੀ ਅੰਦਰ ਸਾੜ ਰਿਹਾ। ਹੁਣ ਅਰਦਾਸ ਕਰਨ ਦਾ ਇਹ ਢੰਗ ਹੈ ਕਿ ਆਪਣਾ ਆਪ ਅਕਾਲ ਪੁਰਖ ਦੇ ਅੱਗੇ ਰੱਖੀਏ, ਗੁਰੂ ਦੇ ਅੱਗੇ ਰੱਖੀਏ। ਸਤਸੰਗਤ, ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ, ਦੁਨੀਆਂ ਕੋਲੋਂ ਆਪਣੇ ਔਗਣ ਬੇਸ਼ੱਕ ਲੁਕਾਉਂਦਾ ਫਿਰ, ਲੋਕਾਂ ਕੋਲੋਂ ਲੁਕਾਉਂਦਾ ਫਿਰ, ਪਰ ਵਾਹਿਗੁਰੂ ਪਰਮਾਤਮਾ ਤੋਂ ਆਪਣੇ ਔਗਣ ਛੁਪਾ ਨਾ, ਲੁਕਾ ਨਾ। ਕਿਉਂਕਿ ਸਿੱਧਾ ਆਪਾਂ ਨੂੰ ਰੋਜ਼ ਨਿਤਨੇਮ ਦੀ ਬਾਣੀ ਵਿੱਚ ਪੜ੍ਹਾਇਆ ਜਾਂਦਾ ਹੈ, ਸਿਖਾਇਆ ਜਾਂਦਾ ਹੈ, ਨਾ ਹਉ ਜਤੀ ਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਨਾ, ਜਿਨ ਤੋਂ ਨਾ ਹੀ ਵਿਸਰੇ। ਉਹ ਭਗਤ ਵਸ਼ਲ ਹੈ, ਉਹ ਦੀਨ ਦਿਆਲ ਹੈ। ਸਤ ਸੰਗਤ ਅੰਤਰ ਜਾਣੀ, ਭਾਈ ਸਾਹਿਬ ਜੀ ਨੇ ਆਖਿਆ ਨਾ, ਰੱਬ ਜੀ ਜਦੋਂ ਮੈਂ ਇਹ ਪੜ੍ਹਦਾ ਹਾਂ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਕੰਧ ਜਾਣੀ, ਕਿਉਂਕਿ ਮੈਂ ਤੇਰੀ ਪ੍ਰੇਮਾ ਭਗਤੀ ਕੀਤੀ ਨਹੀਂ, ਪਰ ਜਦੋਂ ਇਹ ਪੜ੍ਹਦਾ ਹਾਂ ਕਿ ਤੂੰ ਪਤਿਤਾਂ ਦਾ ਉਧਾਰ ਕਰਨ ਵਾਲਾ, ਫਿਰ ਮੈਨੂੰ ਤਰਵਾਸ ਆਉਂਦਾ। ਜਦੋਂ ਸੁਣਦਾ ਹਾਂ ਤੂੰ ਅੰਤਰ ਜਾਨੀ ਹੈ ਕੰਧ ਜਾਨਾ, ਪਰ ਜਦੋਂ ਪੜ੍ਹਦਾ ਨਾ ਤੂੰ ਦੀਨਾ ਤੇ ਦਇਆ ਕਰਨ ਵਾਲਾ, ਤੇ ਫਿਰ ਮੈਨੂੰ ਵੀ ਤਰਵਾਸ ਬਣ ਜਾਂਦਾ, ਮੈਨੂੰ ਵੀ ਧੀਰਜ ਆ ਜਾਂਦਾ। ਭਗਤ ਵਸ਼ਦ ਸੁਣ ਹੋਤ ਹੋ ਨਿਰਾਸ ਰਿਧੇ, ਪਤਿਤ ਪਾਵਨ ਸੁਣ ਆਸਾ ਉਰ ਧਾਰ ਹੂੰ। ਅੰਤਰ ਜਾਨੀ ਸੁਣ ਕੰਪਤ ਹੂੰ ਅੰਤਰ ਗਤ, ਦੀਨ ਕੇ ਦਿਆਲ ਸੁਣ ਪ੍ਰਮ ਤੈ ਤਾਰ ਹੂੰ। ਤੂੰ ਦੀਨਾਂ ਤੇ ਦਇਆ ਕਰਨ ਵਾਲੀ, ਪਤਿਤਾਂ ਦਾ ਉਧਾਰ ਕਰਨ ਵਾਲਾ, ਫਿਰ ਮੈਨੂੰ ਵੀ ਤਰਵਾਸ ਬਾਈਦਾ ਕਿ ਮੇਰੇ ਉੱਤੇ ਵੀ ਕਿਰਪਾ ਕਰੇਗਾ। ਸਤਿਗੁਰੂ ਕਿਰਪਾ ਕਰਦੇ ਨੇ, ਵਾਹਿਗੁਰੂ ਜੀ ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਹਾਂ, ਪਾਪ ਕਰ ਕਰਕੇ ਹਾਰ ਗਿਆ ਹਾਂ, ਚਿੰਤਾ ਮੈਨੂੰ ਸਤਾ ਰਹੀ ਹੈ। ਕਿਸ ਗੱਲ ਦੀ? ਮੌਤ ਦੇ ਡਰ ਦੀ। ਇਹ ਚਿੰਤਾ ਅੱਠੇ ਪੈਰ ਮੇਰੇ ਅੰਦਰ ਲੱਗੀ ਰਹਿੰਦੀ ਹੈ। ਪ੍ਰਾਪਤ ਕਰਨ ਦੇ ਲਈ ਮੈਂ ਬੜੇ ਉਪਾਅ ਕੀਤੇ, ਦਸਾਂ ਦਿਸ਼ਾਵਾਂ ਦੇ ਵਿੱਚ ਦੌੜ ਭੱਜ ਕੀਤੀ ਹੈ, ਕਸਰ ਕੋਈ ਨਹੀਂ ਛੱਡੀ ਕਿ ਮੇਰਾ ਡਰ ਮੁੱਕ ਜਾਵੇ, ਮੈਨੂੰ ਡਰ ਨਾ ਲੱਗੇ। ਪਰ ਮੇਰਾ ਡਰ ਮੌਤ ਦਾ ਮੁੱਕਦਾ ਨਹੀਂ। ਕੀ ਉਪਾਅ? ਮੁਕਤ ਕੇ ਕਾਰਨ ਦਹਿਣ ਦਿਸ ਪੈ ਉਠਤਾਇਆ, ਦਹਿਣ ਦਿਸ ਦਸਾਂ ਦਿਸ਼ਾਵਾਂ ਦੇ ਵਿੱਚ ਹਰ ਪਾਸੇ ਮੈਂ ਦੌੜ ਭੱਜ ਕੀਤੀ, ਹੱਥ ਪੈਰ ਮਾਰੇ ਨੇ ਕਿ ਮੇਰਾ ਜਿਹੜਾ ਨਾ ਇਸ ਡਰ ਤੋਂ ਖਲਾਸੀ ਮੈਨੂੰ ਮਿਲ ਜਾਵੇ, ਮੇਰਾ ਛੁਟਕਾਰਾ ਹੋ ਜਾਵੇ। ਪਰ ਮੈਨੂੰ ਮੌਤ ਦੇ ਡਰ ਤੋਂ ਛੁਟਕਾਰਾ ਨਹੀਂ ਮਿਲਿਆ।
ਘੱਟ ਹੀ ਭੀ ਤੋੜੇ ਬਸੈ ਨਿਰੰਜਨ, ਤਾਕੋ ਮਰਮ ਨਾ ਪਾਇਆ।
ਦਸਾਂ ਦਿਸ਼ਾਵਾਂ ਵਿੱਚ ਦੌੜਨ ਦੀ ਬਜਾਏ ਜੇ ਮੈਂ ਅੰਦਰ ਬੈਠੇ ਵਾਹਿਗੁਰੂ ਪਰਮਾਤਮਾ ਨੂੰ, ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਨਿਰੰਜਨ ਹੈ, ਕਾੜਹ ਤੋਂ ਰਹਿਤ ਹੈ, ਮਾਇਆ ਤੋਂ ਨਿਰਲੇਪ ਹੈ, ਉਸ ਨਾਲ ਸੰਬੰਧ ਜੁੜ ਲੈਂਦਾ, ਡਰ ਮੁੱਕ ਜਾਣਾ ਸੀ। ਪਰ ਮੈਂ ਮੁਕਤੀ ਵਾਸਤੇ, ਖਲਾਸੀ ਪਾਉਣ ਦੇ ਲਈ ਦਸਾਂ ਦਿਸ਼ਾਵਾਂ ਦੇ ਵਿੱਚ ਤਾਂ ਦੌੜਿਆ, ਦੌੜ ਭੱਜ ਕੀਤੀ, ਪਰ ਜਿਹੜਾ ਅੰਦਰ ਵਾਹਿਗੁਰੂ ਪਰਮਾਤਮਾ ਸੀ ਨਾ, ਉਸਦਾ ਭੇਦ ਨਹੀਂ ਜਾਣਿਆ, ਉਸ ਨੂੰ ਨਹੀਂ ਸਮਝਿਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਰਪਾ ਕੀਤੀ ਨੂੰ ਆਪਣੇ ਮਨ ਨੂੰ ਸਮਝਾਉਂਦਿਆਂ ਹੋਇਆ ਮਨ ਰੇ ਕੌਣ ਕੁਮਤ ਪੈ ਲੈਣੀ ਪਰ ਬਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ ਮੁਕਤ ਪੰਥ ਜਾਣੀ ਪੈਨਾ ਹੁਣ ਧਨ ਜੋਰ ਨੂੰ ਕੋ ਢਾਇਆ ਅੰਤ ਸੰਗ ਕਾ ਉਹਨੇ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰੂ ਜਨ ਸੇਵਜਿਓ ਮੈਂ ਕਛ ਉਪਜਿਓ ਗਿਆਨੀ ਨਾ ਤੂੰ ਗੁਰੂ ਦੀ ਸੇਵਾ ਕੀਤੀ ਨਾ ਹਰੀ ਦਾ ਨਾਮ ਜਪਿਆ ਨਾ ਕਦੇ ਤੈਨੂੰ ਇਸ ਪਾਸੇ ਜਾਣਕਾਰ ਆਈ ਸੋਝੀ ਆਈ ਨਾ ਹਰ ਭਜਿਓ ਨਾ ਗੁਰੂ ਜਨ ਸੇਵਿਓ ਮੈਂ ਉਪਜਿਓ ਕਛ ਗਿਆਨਾ ਤੇਰੇ ਅੰਦਰ ਹੀ ਰੱਬ ਵਸਦਾ ਤੂੰ ਉਹਨੂੰ ਜੰਗਲਾਂ ਵਿੱਚ ਭਾਲਦਾ ਫਿਰਦਾ ਕਾਹੇ ਰੇ ਬਨ ਖੋਜਣ ਜਾਈ ਸਰਬਨਿਵਾਸੀ ਸਦਾ ਸਦਾ ਅਨੇਪਾ ਤੂੰ ਵੀ ਸੰਗ ਸਮਾਈ ਰੱਬ ਤੇਰੇ ਨਾਲ ਹੈ ਮਹਾਰਾਜ ਆਖਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੁਕਤੀ ਦੇ ਸਾਧਨ ਬੜੇ ਮੈਂ ਕੀਤੇ ਉਪਾਅ ਢੰਗ ਬੜੇ ਵਰਤੇ ਦਸਾਂ ਦਿਸ਼ਾਵਾਂ ਦੇ ਵਿੱਚ ਦੌੜਿਆ ਪਰ ਜਿਸ ਨੇ ਮੁਕਤੀ ਦੇਣੀ ਸੀ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਨਿਰਲੇਪ ਹੈ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਉਸ ਵਾਹਿਗੁਰੂ ਦਾ ਭੇਦ ਮੈਂ ਜਾਣਿਆ ਹੀ ਨਹੀਂ
ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ
ਨਾ ਮੇਰੇ ਵਿੱਚ ਕੋਈ ਗੁਣ ਹੈ ਨਾ ਮੈਂ ਕੋਈ ਜਪ ਕੀਤਾ ਨਾ ਤਪ ਕੀਤਾ ਹੋਰ ਮੈਂ ਕੀ ਕਰਾਂ ਕੌਣ ਉਪਾਅ ਕਰੂੰ ਕਿਉਂਕਿ ਮਹਾਰਾਜ ਤਨਾਸਰੀ ਰਾਗ ਦੇ ਅੰਦਰ ਵੀ ਕਿਰਪਾ ਕਰਦੇ ਨੇ ਅਬ ਮੈਂ ਕੌਣ ਉਪਾਅ ਕਰੂੰ ਜਿਨ ਬਿਦ ਮਨ ਕੋ ਸੰਸਾ ਚੂਕੈ ਪਉ ਨਿਦ ਪਾਰ ਪਰੂੰ ਜਨਮ ਪਾਏ ਕਛ ਭਲੋ ਨਕੀਨਾ ਤਾਂ ਕਕੀਨੂ ਤਾਂ ਤੇ ਅਦਕ ਡਰੂੰ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਈ ਤਰੂ ਗੁਰਮਤ ਸੁਣ ਕਛ ਗਿਆਨ ਨਾ ਉਪਜੋ ਪਛ ਜਿਉ ਉਦਰ ਭਰੂ ਕਹੁ ਨਾਨਕ ਪ੍ਰਭ ਬਿਰਧ ਪਛਾਨੂ ਤਬ ਹਉ ਪਤਿਤ ਤਰੂ ਨਾ ਮੇਰੇ ਵਿੱਚ ਕੋਈ ਗੁਣ ਹੈ ਨਾ ਮੈਂ ਜਪ ਕੀਤਾ ਨਾ ਤਪ ਕੀਤਾ ਹੋਰ ਨਹੀਂ ਕਿਹੜਾ ਢੰਗ ਵਰਤਾ ਕਿਹੜੀ ਜੁਗਤੀ ਵਰਤਾ
ਨਾਨਕ ਹਾਰ ਪਰਿਉ ਸਰਣਾਗਤ ਅਪੈ ਦਾਨ ਪ੍ਰਭ ਦੀਜੈ
ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਰਪਾ ਕਰਦੇ ਨੇ ਮੈਂ ਸਾਰੇ ਆਸਰੇ ਛੱਡ ਕੇ ਵਾਹਿਗੁਰੂ ਜੀ ਤੇਰੀ ਸ਼ਰਨ ਵਿੱਚ ਪਿਆ ਤੇ ਹੁਣ ਤੂੰ ਮੇਰੇ ਉੱਤੇ ਕਿਰਪਾ ਕਰ ਮੈਨੂੰ ਉਹ ਦਾਤ ਦੇ ਜਿਸ ਦਾਤ ਨੂੰ ਪ੍ਰਾਪਤ ਕਰਕੇ ਮੈਂ ਡਰ ਤੋਂ ਰਹਿਤ ਹੋ ਜਾਵਾਂ ਅਪੈ ਡਰ ਤੋਂ ਰਹਿਤ ਹੋ ਜਾਵਾਂ ਮੈਨੂੰ ਕੋਈ ਡਰ ਨਾ ਵਿਆਪੇ ਸਾ ਸੰਗਤ ਬਲ ਛੁਟਕੇ ਬੰਧਨ ਪਰੇ ਕਛੂ ਨਾ ਹੋ ਤੂੰ ਉਪਾਏ ਕਹੁ ਨਾਨਕ ਅਬ ਓਟ ਹਰ ਗਜ ਜਿਉਂ ਹੋਵੇ ਸਹਾਇ ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋ ਤੂੰ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋ ਤੋ ਸਹਾਇ ਸੰਗ ਸਖਾ ਸਭ ਤਜ ਗਏ ਕਉ ਨਨੇ ਬਿਓ ਸਾਥ ਕਹੁ ਨਾਨਕ ਇਹ ਬਿਤ ਮੈਂ ਟੇਕ ਏਕ ਰਘੁਨਾਥ ਮਹਾਰਾਜ ਆਖਦੇ ਨੇ ਸਾਰੇ ਆਸਰੇ ਛੱਡ ਕੇ ਮੌਤ ਦੇ ਡਰ ਤੋਂ ਬਚਣ ਦੇ ਲਈ ਵਾਹਿਗੁਰੂ ਜੀ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹੁਣ ਮੇਰੇ ਉੱਤੇ ਕਿਰਪਾ ਕਰ ਮੈਨੂੰ ਉਹ ਦਾਤ ਦੇ ਮੈਨੂੰ ਉਹ ਸਿਮਰਨ ਦੀ ਬਖਸ਼ਿਸ਼ ਕਰ ਮੈਨੂੰ ਆਪਣਾ ਆਸਰਾ ਦੇ ਜਿਸ ਨਾਲ ਮੈਨੂੰ ਨਿਰਭੈਤਾ ਜਿਹੜੀ ਨੇ ਉਹ ਪ੍ਰਾਪਤ ਹੋ ਜਾਵੇ ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ ਜਿਹੜਾ ਨਿਰਭਉ ਨੂੰ ਜਪਦਾ ਹੈ ਉਸਦੇ ਸਾਰੇ ਡਰ ਜਿਹੜੇ ਨੇ ਉਹ ਮੁੱਕ ਜਾਂਦੇ ਨੇ ਕਿਉਂਕਿ ਸਾਗਰ ਦੇਖੂ ਭੈ ਮਰੂ ਪੈ ਤੇਰੇ ਡਰ ਨਾਹੀਂ ਜਦੋਂ ਮੈਂ ਸਾਗਰ ਦੇਖੂ ਡਰ ਮਰੂ ਪੈ ਤੇਰੇ ਡਰ ਨਾਹੀਂ ਜਦੋਂ ਮੈਂ ਸਮੁੰਦਰ ਦੇ ਕਿਨਾਰੇ ਹੋ ਕੇ ਵੇਖਦਾ ਹਾਂ ਇਸ ਵਿੱਚੋਂ ਕਈ ਲਹਿਰਾਂ ਉੱਠ ਰਹੀਆਂ ਨੇ ਕੋਈ ਵਿਕਾਰਾਂ ਦੀ ਕੋਈ ਚਿੰਤਾ ਦੀ ਕੋਈ ਮੌਤ ਦੇ ਡਰ ਦੀ ਪਰ ਜਦੋਂ ਮੈਂ ਤੇਰੇ ਡਰ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਦਾ ਹਾਂ ਮੈਨੂੰ ਕੋਈ ਡਰ ਨਹੀਂ ਵਿਆਪਦਾ ਕਿਉਂਕਿ ਸਾਗਰ ਦੇਖੂ ਡਰ ਮਰੂ ਪੈ ਤੇਰੇ ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਜਦੋਂ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਤੇ ਸਾਧ ਸੰਗਤ ਉਹ ਸਾਡੀਆਂ ਸਾਰੀਆਂ ਚਿੰਤਾਵਾਂ ਸਾਰੇ ਦਰਦ ਰਿੰਨ ਉਹ ਦੂਰ ਕਰ ਦੇਵੇਗਾ। ਆਓ ਲੜੀਵਾਰ ਵਿਚਾਰ ਆਪਾਂ ਸਰਵਨ ਕਰੀਏ ਜੀ।
ਮਹਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਲਿਆ ਸੰਸਾਰ।
ਆਸਾ ਮਨਸਾ ਜਗ ਮੋਹਣੀ ਜਿਨ ਮੋਲਿਆ ਸੰਸਾਰ। ਮਨ ਦੀਆਂ ਇਸ਼ਾਵਾਂ ਚਿਤਵਰੀਆਂ ਜਗਤ ਨੂੰ ਮੋਹਣ ਵਾਲੀਆਂ ਹਨ। ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਮੋਹਿਆ ਜਿਨ ਮੋਹੇ ਬ੍ਰਹਿਮੰਡ ਖੰਡ ਪਾਉ ਮੈਂ ਪਾਉ। ਰਾਖ ਲਿਹੋ ਇਹ ਬਿਖਈ ਜੀਓ ਦੇਹੋ ਆਪਣਾ ਨਾਉ। ਮਾਇਆ ਮਮਤਾ ਮੋਹਨੀ ਜਿਨ ਵਿੰਦੰਤਾ ਜਗ ਖਾਇਆ। ਕਿਉਂਕਿ ਮੋਹਨੀ ਮੋਲੀਏ ਤ੍ਰੈ ਗੁਰੀਆ ਲੋ ਵਿਆਪੀ ਝੂਠੀ ਦੁਨੀਆ। ਜਿਹੜੀਆਂ ਮਨ ਦੀਆਂ ਆਸ਼ਾਵਾਂ ਨੇ ਆਸਾਂ ਨੇ ਚਿਤਵਰੀਆਂ ਨੇ ਇਹ ਮਨ ਨੂੰ ਮੋਹਣ ਵਾਲੀਆਂ ਹਨ। ਇਹਨਾਂ ਨੇ ਸਾਰੇ ਸੰਸਾਰ ਨੂੰ ਮੋਹਿਆ ਸਾਰੇ ਸੰਸਾਰ ਨੂੰ ਇਹਨਾਂ ਨੇ ਮੋਹਿਆ ਹੈ।
ਸਭ ਕੋ ਜਮ ਕੇ ਚੀਰੇ ਵਿੱਚ ਹੈ ਜਿਤਾ ਸਭ ਆਕਾਰ।
ਇਸਦਾ ਜਿੰਨਾ ਵੀ ਸੰਸਾਰ ਹੈ ਇਹ ਜਮ ਦੇ ਚੀਰੇ ਵਿੱਚ ਹੈ। ਚੀਰੇ ਤੋਂ ਭਾਵ ਘੇਰੇ ਵਿੱਚ ਹੈ, ਪਕੜ ਵਿੱਚ ਹੈ। ਸਾਰਿਆਂ ਨੂੰ ਜਮ ਦਾ ਡਰ ਮੌਤ ਦਾ ਡਰ ਜਿਹੜਾ ਹੈ ਉਹ ਵਿਆਪ ਰਿਹਾ ਹੈ।
ਹੁਕਮ ਹੀ ਜਮ ਲੱਗਦਾ ਸੋ ਉਬਰੈ ਜਿਸ ਬਖਸ਼ੈ ਕਰਤਾਰ।
ਵਾਹਿਗੁਰੂ ਦੇ ਹੁਕਮ ਵਿੱਚ ਵੀ ਮੌਤ ਦਾ ਡਰ ਜਿਹੜਾ ਹੈ ਇਹ ਜੀਵਾਂ ਨੂੰ ਲੱਗਦਾ ਤੇ ਹੁਣ ਮਿਟੇਗਾ ਕਿਵੇਂ? ਵਾਹਿਗੁਰੂ ਦੇ ਡਰ ਵਿੱਚ ਰਹਿ ਕੇ ਉਸ ਦੀ ਬਖਸ਼ਿਸ਼ ਪ੍ਰਾਪਤ ਕਰਕੇ ਉਸ ਦੀ ਕਿਰਪਾ ਪ੍ਰਾਪਤ ਕਰਕੇ। ਮਹਾਰਾਜ ਆਖਦੇ ਨੇ ਹੁਕਮੇ ਹੀ ਜਮ ਲੱਗਦਾ। ਹੁਕਮ ਵਿੱਚ ਵੀ ਜਿਹੜਾ ਨਾ ਮੌਤ ਦਾ ਡਰ ਵਿਆਪਦਾ ਸਾਰੇ ਜੀਵਾਂ ਨੂੰ ਤੇ ਜਿਸ ਵਾਹਿਗੁਰੂ ਦੇ ਹੁਕਮ ਵਿੱਚ ਇਹ ਮੌਤ ਦਾ ਡਰ ਸਹਿਮ ਵਿਆਪਦਾ ਹੈ ਉਸਦੀ ਬਖਸ਼ਿਸ਼ ਨਾਲ ਹੀ ਜਿਸ ਉੱਤੇ ਉਹ ਕਿਰਪਾ ਕਰਦਾ ਕਰਤਾਰ ਵਾਹਿਗੁਰੂ ਪਰਮਾਤਮਾ ਉਸਦਾ ਇਹ ਡਰ ਦੂਰ ਕਰ ਦਿੰਦਾ ਹੈ।
ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਤਰੈ ਜਾ ਛੁਡੈ ਅਹੰਕਾਰ।
ਹਾਂ, ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਇਹ ਜਿਹੜਾ ਹੈ ਮਨ ਇਹ ਹੰਕਾਰ ਛੱਡ ਦਿੰਦਾ ਹੈ ਤੇ ਫਿਰ ਜਿਹੜਾ ਨਾ ਮੌਤ ਦੇ ਡਰ ਤੋਂ ਇਹ ਬਚ ਜਾਂਦਾ ਹੈ।
ਆਸਾ ਮਨ ਸਾ ਮਾਰੇ ਨਿਰਾਸ਼ ਹੋ ਗੁਰ ਸ਼ਬਦ ਦੀ ਵਿਚਾਰ।
ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਜਿਹੜਾ ਆਸਾ ਤੇ ਮਨਸਾ ਨੂੰ ਮਾਰ ਦਿੰਦਾ ਮੁਕਾ ਦਿੰਦਾ ਉਹ ਜਗਤ ਵਿੱਚ ਰਹਿੰਦਾ ਹੋਇਆ ਹੀ ਇਹਨਾਂ ਤੋਂ ਨਿਰਲੇਪ ਹੋ ਜਾਂਦਾ ਹੈ। ਨਿਰਾਸ਼ ਤੋਂ ਭਾਵ ਨਿਰਲੇਪ ਹੋ ਜਾਂਦਾ ਹੈ। ਕਿਉਂਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁੜ ਵਾਈ ਮੈਂ ਸ਼ਾਨੀ ਸੁਰਤ ਸ਼ਬਦ ਪਵ ਸਾਗਰ ਭਰੀਐ ਨਾਨਕ ਨਾਮ ਵਿਖਾਣੇ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਜਿਵੇਂ ਕਮਲ ਫੁੱਲ ਰਹਿੰਦਾ ਪਾਣੀ ਵਿੱਚ ਹੈ ਪਰ ਪਾਣੀ ਤੋਂ ਨਿਰਲੇਪ। ਪਾਣੀ ਉਸਦਾ ਜੀਵਨ ਹੈ ਪਰ ਪਾਣੀ ਤੋਂ ਨਿਰਲੇਪ। ਮੁਰਗਾਬੀ ਰਹਿੰਦੀ ਪਾਣੀ ਵਿੱਚ ਪਰ ਪਾਣੀ ਵਿੱਚੋਂ ਉਡਾਰੀਆਂ ਮਾਰਦਾ। ਜਿਹੜੇ ਗੁਰੂ ਦੇ ਸ਼ਬਦ ਦਾ ਆਸਰਾ ਲੈਂਦੇ ਨੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤੀ ਨੂੰ ਜੋੜਦੇ ਨੇ। ਮਹਾਰਾਜ ਆਖਦੇ ਨੇ ਉਹ ਆਸਾ ਤੇ ਜਿਹੜੀ ਨਿਰਾਸਾ ਹੈ ਨਾ ਆਸਾ ਮਨਸਾ ਇਸ ਤੋਂ ਉੱਚੇ ਉੱਠ ਜਾਂਦੇ ਨੇ ਤੇ ਸੰਸਾਰ ਵਿੱਚ ਰਹਿੰਦੇ ਆ ਇਹਨਾਂ ਤੋਂ ਨਿਰਲੇਪ ਹੋ ਜਾਂਦੇ। ਹਰ
ਪੌੜੀ ਜਿੱਥੇ ਜਾਈਏ ਜਗਤ ਮਹਿ ਤਿੱਥੇ ਹਰ ਸਾਈ।
ਜਗਤ ਵਿੱਚ ਜਿੱਧਰ ਵੀ ਵੇਖੀਏ ਕੇਵਲ ਵਾਹਿਗੁਰੂ ਪਰਮਾਤਮਾ ਆਪ ਹੀ ਹੈ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨ ਹਾਰ। ਤੂੰ ਸਭਨੀ ਥਾਈਂ ਜਿੱਥੇ ਹੋ ਜਾਈ ਸੱਚਾ ਸਿਰਜਨ ਹਾਰ ਜੀਓ। ਜੈ ਜੈ ਪੇਖੂ ਤੈ ਹਜ਼ੂਰ ਦੂਰ ਕਤੇ ਮੈਂ ਜਾਈ महाराज आखते ने संसार जिधर भी वेखिए वाहिगुरु परमात्मा आप है।
सब आपे वरतदा हर सच्चा न्याई,
वाहिगुरु परमात्मा दरगाह विच भी आप ही वरतदा है, इत्थे भी सारियां कार ओहो कर रहा है, क्योंकि उसका न्याय जिहड़ा है ना वह सच्चा है।
गुरियारा के मुंह फिट किया है सच भगत वड्याई,
गुरियारां दे उत्थे मुंह फिटकारे जांदे ने ਜਿਹੜੇ ਸੱਚੇ ਭਗਤ ਕਰਨ ਵਾਲੇ ਹਨ ਵਾਹਿਗੁਰੂ ਪਰਮਾਤਮਾ ਦੇ, ਉਹਨਾਂ ਨੂੰ ਵਡਿਆਈ ਮਿਲਦੀ। ਸਤਸੰਗਤ ਆ ਇਤਿਹਾਸਕ ਦਿਨ ਚੱਲ ਰਹੇ ਨੇ, ਆਪਾਂ ਸਾਰੇ ਇਤਿਹਾਸ ਪੜ੍ਹਦੇ ਹਾਂ। ਸਫਰੇ ਸ਼ਹਾਦਤ ਦੇ ਰਾਹੀਂ ਵੀ ਪ੍ਰੋਗਰਾਮ ਲਾਈਵ ਆਪ ਜੀ ਸਰਵਨ ਕਰਦੇ ਹੋ, ਜਿਵੇਂ ਰਾਤ ਪ੍ਰੋਗਰਾਮ ਸਤਸੰਗਤ ਮੁਰਿੰਡੇ ਦੇ ਵੇਸੀ ਕੋਤਵਾਲੀ ਗੁਰੂ ਘਰ ਜਿੱਥੇ ਬਣਿਆ ਹੋਇਆ ਨਾ ਕੋਤਵਾਲੀ ਵਿੱਚ, ਜਿੱਥੇ ਬੱਚਿਆਂ ਨੂੰ ਰੱਖਿਆ ਗਿਆ, ਰਾਤ ਉੱਥੇ ਪ੍ਰੋਗਰਾਮ ਹੋ ਰਿਹਾ ਸੀ। ਮੈਂ ਬੇਨਤੀ ਕਰ ਰਿਹਾ ਹਾਂ ਕਿ ਸਰਸਾ ਦੇ ਕਿਨਾਰੇ ਇੱਕ ਗੁਰੂ ਘਰ ਬਣਿਆ ਹੋਇਆ ਪਰਿਵਾਰ ਵਿਛੋੜਾ। ਆਪਾਂ ਇਤਿਹਾਸ ਵਿੱਚ ਪੜ੍ਹਿਆ ਕਲਗੀਧਰ ਮਹਾਰਾਜ ਵੱਡੇ ਸਾਹਿਬਜ਼ਾਦੇ ਦੇ ਸਿੰਘਾਂ ਦੇ ਨਾਲ ਜਿਵੇਂ ਸਰਸਾ ਨੂੰ ਪਾਰ ਕਰ ਗਏ, ਜਾਂ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਭਾਈ ਸਤਸੰਗਤ ਜਵਾਹਰ ਸਿੰਘ ਜਿਹੜੇ ਨੇ ਨੂੰ, ਇਹ ਸਾਰੇ ਭਾਈ ਮਨੀ ਸਿੰਘ, ਇਹ ਵੀ ਸਰਸਾ ਨੂੰ ਪਾਰ ਕਰਕੇ ਹਰਿਦੁਆਰ ਵੱਲੋਂ ਦਿੱਲੀ ਪਹੁੰਚ ਗਏ। ਚਮਕੌਰ ਸਾਕਾ ਵਾਪਰੀਆ, ਆਪਾਂ ਕੱਲ੍ਹ ਵੀ ਭਾਈ ਸੰਗਤ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਸੀ। ਮੇਰੀ ਬੇਨਤੀ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਨੂੰ ਲੈ ਕੇ ਸਰਸਾ ਦੇ ਕਿਨਾਰੇ ਹੀ ਇੱਕ ਝੁੱਗੀ ਕੁਰਮੀ ਮਾਸ਼ਕੀ ਦੀ ਜਿੱਥੇ ਪਹੁੰਚਦੇ ਨੇ, ਇੱਥੇ ਹੁਣ ਆਇਆ ਸੀ ਵੀ ਜਿਹੜੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਉਹ ਫਟਕਾਰੇ ਜਾਂਦੇ ਨੇ, ਜਿਹੜੇ ਸੱਚੀ ਭਗਤੀ ਕਰਦੇ ਨੇ ਉਹਨਾਂ ਨੂੰ ਸਤਿਕਾਰ ਮਿਲਦਾ। ਵੇਖੋ ਕੁਰਮੀ ਮਾਸ਼ਕੀ ਭਾਵੇਂ ਉਸ ਕੋਲ ਬਹੁਤੇ ਸਾਧਨ ਨਹੀਂ, ਕਿਉਂਕਿ ਰੋਟੀ ਦੀ ਜਿਹੜੀ ਨਾ ਲੰਗਰ ਪਾਣੀ ਦੀ ਸੇਵਾ ਇਹ ਲਛਮੀ ਨਾਮ ਦੀ ਬ੍ਰਾਹਮਣੀ ਜਿਹੜੀ ਦਾ ਉਹ ਕਰਦੀ ਰਹੀ। ਲਛਮੀ ਨਾਮ ਦੀ ਜਿਹੜੀ ਬੀਬੀ ਸੀ ਇਹਨੇ ਸੇਵਾ ਕੀਤੀ ਇੱਥੇ। ਹੁਣ ਇਹਨਾਂ ਨੇ ਗੁਰੂ ਘਰ ਦੇ ਸੇਵਾਦਾਰ ਜਾਣ ਕੇ, ਬੱਚੇ ਜਾਣ ਕੇ, ਮਾਤਾ ਜਾਣ ਕੇ ਸੇਵਾ ਵੀ ਕੀਤੀ, ਪਰ ਦੂਜੇ ਪਾਸੇ ਇੱਥੋਂ ਵੀ ਆ ਕੇ ਗੁਰੂ ਘਰ ਦੇ ਅੰਦਰ ਸੇਵਾ ਕਰਨ ਵਾਲਾ। ਮੈਂ ਸਵੇਰੇ ਇੱਕ ਬਚਨ ਪੜ੍ਹਿਆ ਸੀ, ਸਾਹਿਬ ਸੰਗਤ ਹੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਉਹ ਆਪਣੇ ਲੋਕ ਵੀ ਗਵਾਰਿੰਦਾ, ਪਰਲੋਕ ਵੀ ਗਵਾਰਿੰਦਾ। ਕਿਹੜਾ? ਜਿਹੜਾ ਮਾਲਕ ਮੁਸੀਬਤ ਦੇ ਵਿੱਚ ਪਾਵੇ ਤੇ ਸਾ ਸੰਗਤ ਮੁਸੀਬਤ ਨੂੰ ਵੇਖ ਕੇ ਭੱਜੇ, ਜਾਂ ਇਹੋ ਕਹਿ ਲਓ ਮਾਲਕ ਮੁਸੀਬਤ ਵਿੱਚ ਹੋਵੇ ਤੇ ਜਿਹੜਾ ਇਹਨਾਂ ਸਾ ਸੰਗਤ ਸੇਵਕ ਉਹ ਮਾਲਕ ਨੂੰ ਮੁਸੀਬਤ ਦਿਆ ਵਿੱਚ ਪਿਆ ਹੋਇਆ ਭੱਜ ਜਾਵੇ ਤੇ ਮਹਾਰਾਜ ਆਖਦੇ ਨੇ ਲੰਬੀ ਉਮਰ ਉਹ ਵੀ ਕੋਈ ਨਹੀਂ ਜਿਉਂਦਾ, ਚਿਰੰਕਾਲ ਉਹ ਵੀ ਕੋਈ ਨਹੀਂ ਜਿਉਂਦਾ, ਤੇ ਦੋਵੇਂ ਕੁੱਲਾਂ ਆਪਣੀਆਂ ਜਿਹੜੀਆਂ ਨਾ ਉਹਨਾਂ ਨੂੰ ਕਲੰਕਿਤ ਕਰ ਲੈਂਦਾ। ਇਉਂ ਸਮਝ ਲਓ ਲੋਕ ਵੀ ਗਵਾ ਲੈਂਦਾ, ਆਪਣਾ ਪਰਲੋਕ ਵੀ ਗਵਾ ਲੈਂਦਾ। ਇੱਕ ਪਾਸੇ ਧਿਆਨ ਦੇਵੋ, ਸੂਬਾ ਸਰਹੰਦ ਦੀ ਕਚਹਿਰੀ ਦੇ ਅੰਦਰ ਬੜੇ ਲਾਲਚ ਦਿੱਤੇ ਗਏ, ਪਰ ਸਾਹਿਬਜ਼ਾਦਿਆਂ ਨੇ ਇੱਕੋ ਗੱਲ ਕਹੀ ਵੀ ਜੇ ਆਖਰ ਤੁਹਾਡੇ ਕੋਲ ਸਭ ਕੁਛ ਪ੍ਰਾਪਤ ਕਰਕੇ ਮਰ ਜਾਣਾ ਤੇ ਧਰਮੀ ਹੋ ਕੇ ਮਰਨਾ, ਤੇ ਧਰਮੀ ਹੋ ਕੇ ਕਿਉਂ ਨਾ ਮਰੀਏ, ਇਹ ਤੁਹਾਡੇ ਲਾਲਚ ਵਿੱਚ ਕਿਉਂ ਆਈਏ? ਹਾਂ, ਇੱਕ ਗਰੰਟੀ ਦਿਓ ਵੀ ਇਹ ਸਾਰਾ ਕੁਝ ਦੇ ਕੇ ਸਾਨੂੰ ਮੌਤ ਫਿਰ ਨਹੀਂ ਆਵੇਗੀ। ਕਹਿਣ ਲੱਗੇ ਨੀ, ਮੌਤ ਤਾਂ ਆ ਰਹੀ ਹੈ, ਮੌਤ ਤਾਂ ਅਟਲ ਹੈ, ਮੌਤ ਤਾਂ ਇੱਕ ਦਿਨ ਜ਼ਰੂਰ ਆਵੇਗੀ। ਤੇ ਸਾਹਿਬਜ਼ਾਦਿਆਂ ਦਾ ਜਵਾਬ ਸੀ ਵੀ ਜੇ ਮੌਤ ਨਹੀਂ ਆਉਣਾ ਹੈ, ਅੱਜ ਵੀ ਮਰਨਾ ਕੱਲ ਵੀ ਮਰਨਾ, ਤੇ ਫਿਰ ਅਧਰਮੀ ਹੋ ਕੇ ਕਿਉਂ ਮਰੀਏ? ਅਸੀਂ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਕਿਉਂ ਨਾ ਬਣੀਏ? ਧਿਆਨ ਦੇ ਦਿਓ, ਜਿਹਨਾਂ ਨੂੰ ਮੌਤ ਯਾਦ ਹੈ ਉਹਨਾਂ ਨੂੰ ਮੌਤ ਸਦਾਂਦੀ ਨਹੀਂ, ਪਰ ਜਿਹੜੇ ਮੌਤ ਨੂੰ ਭੁੱਲ ਜਾਂਦੇ ਨੇ। ਅੱਜ ਘਰ ਵਿੱਚ ਸਤਿਕਾਰਯੋਗ ਮਾਤਾ ਜੀ ਨੂੰ ਲਿਆਇਆ, ਸਾਹਿਬਜ਼ਾਦਿਆਂ ਨੂੰ ਲਿਆਇਆ, ਕੌਣ? ਗੰਗੂ ਆਪਣੇ ਪਿੰਡ ਸਹੇੜੀ ਦੇ ਵਿੱਚ। ਤੇ ਕਿਵੇਂ ਉਹਨੇ ਲਿਆ ਕੇ ਸਤਸੰਗ ਢੰਡੋਰਾ ਵੀ ਸੁਣਿਆ ਵੀ ਜਿਹੜਾ ਇਹਨਾਂ ਨੂੰ ਗੁਰੂ ਮਹਾਰਾਜ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਸਹਾਰਾ ਦੇਵੇਗਾ ਉਹਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਸੁਣ ਕੇ ਡਰ ਗਿਆ ਪਰ ਡਰਨ ਤੋਂ ਬਾਅਦ ਸੋਚਣ ਲੱਗਾ ਵੀ ਜੇ ਮੈਂ ਫੜਾ ਦਿਆ ਮੈਨੂੰ ਧਨ ਇਨਾਮ ਵੀ ਮਿਲੇਗਾ ਤੇ ਮਾਤਾ ਜੀ ਵਾਲਾ ਧਨ ਵੀ ਮੇਰੇ ਕੋਲ ਆ ਜਾਵੇਗਾ। ਬਸ ਇਹ ਗੱਲ ਮਨ ਵਿੱਚ ਧਾਰਨ ਕਰਕੇ ਰੋਲਾ ਪਾ ਦਿੱਤਾ, ਮੋਹਰਾਂ ਮੁਕਾੜੀਆਂ ਤੇ ਕਹਿਣ ਲੱਗਾ ਮਾਤਾ ਜੀ ਚੋਰੀ ਹੋ ਗਈ। ਮਾਤਾ ਜੀ ਕਹਿਣ ਲੱਗੇ ਰੋਲਾ ਨਾ ਪਾ ਗੰਗੂ, ਮੋਹਰਾਂ ਵੀ ਤੂੰ ਸੰਭਾਲ ਲੈ ਪਰ ਕਿਤੇ ਸਾਂਭ ਕੇ ਰੱਖ ਲੈ, ਤੈਨੂੰ ਅਸੀਂ ਕੁੱਝ ਨਹੀਂ ਕਹਿੰਦੇ ਪਰ ਰੋਲਾ ਨਾ ਪਾ। ਕਹਿੰਦੇ ਨੇ ਉਸਨੇ ਹੋਰ ਗੁੱਸੇ ਵਿੱਚ ਆ ਕੇ ਇੱਕ ਤੁਹਾਨੂੰ ਘਰ ਰੱਖਿਆ ਤੇ ਦੂਜਾ ਮੇਰੇ ਉੱਤੇ ਵੀ ਚੋਰੀ ਦੀ ਜਿਹੜੀ ਹੈ ਇਹ ਤੁਸੀਂ ਇਲਜ਼ਾਮ ਲਾ ਰਹੇ ਹੋ। ਤੇ ਉਸ ਵੀ ਉਸੇ ਵੇਲੇ ਮੁਰੰਡੇ ਦੇ ਜਿਹੜੇ ਜਾਨੀ ਖਾਂ ਤੇ ਮਾਨੀ ਖਾਂ ਨੇ ਇਹਨਾਂ ਨੂੰ ਸੰਦੇਸ਼ਾ ਭੇਜ ਦਿੱਤਾ ਗਿਆ, ਜਿਵੇਂ ਪੁਲਿਸ ਆ ਗਈ ਸਿਪਾਹੀ ਆ ਗਏ ਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉੱਥੇ ਇੱਕ ਦਿਨ ਰੱਖ ਕੇ ਮੁਰੰਡੇ ਦੇ ਅੰਦਰ ਫਿਰ ਜਿਵੇਂ ਸਾਧ ਸੰਗਤ ਡੇਰਾ ਬੱਸੀ ਲਿਜਾਂਦਾ ਗਿਆ, ਉੱਥੋਂ ਫਿਰ ਜਿਵੇਂ ਪੈਰਾਂ ਦੇ ਅੰਦਰ ਜ਼ੰਜੀਰਾਂ ਪਾ ਕੇ ਹੱਥਾਂ ਨੂੰ ਹੱਥ ਘੜੀਆਂ ਲਾ ਕੇ ਜਿਵੇਂ ਠੰਡੇ ਬੁਰਜ ਦੇ ਅੰਦਰ ਪਹੁੰਚਾਇਆ ਗਿਆ। ਇਹ ਇਤਿਹਾਸ ਆਪਾਂ ਸਾਰੇ ਪੜ੍ਹਦੇ ਹਾਂ ਪਰ ਧਿਆਨ ਦੇਵਿਓ, ਮਹਾਰਾਜ ਨੇ ਬਾਣੀ ਦੇ ਅੰਦਰ ਬਾਰ ਬਾਰ ਬਚਨ ਕਿਹਾ ਹੈ, ਜਿਉਂ ਕੋਕਰ ਹਰਕਾਇਆ ਭਾਵੇਂ ਡੈਂਗ ਸਜਾਏ ਲੋਭੀ ਜੰਤ ਨਾ ਜਾਣੇ ਭਖ ਅਪਖ ਸਭ ਖਾਏ ਕਿਉਂਕਿ ਲੋਭੀ ਕਾਵੇ ਸਾਉਬ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਧੂਏ ਜਿੱਥੇ ਹੱਥ ਨਾ ਪਾਏ। ਸਤਿਗੁਰਹੀ ਜਿਹੜਾ ਇਤਿਹਾਸ ਸਿਰਜਿਆ ਸਤ ਸੰਗਤ ਉਹਨਾਂ ਦੇ ਸਾਹਿਬਜ਼ਾਦਿਆਂ ਨੇ, ਸਤਿਕਾਰਯੋਗ ਮਾਤਾ ਜੀ ਨੇ ਜਿਹੜਾ ਇਤਿਹਾਸ ਸਿਰਜਿਆ, ਲੋੜ ਹੈ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਦੇ ਨਾਲ ਜੋੜਨ ਲਈ। ਮਹਾਰਾਜ ਆਖਦੇ ਨੇ ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ, ਰੱਬ ਦੀ ਇਬਾਦਤ ਨਹੀਂ ਕਰਦੇ, ਰੱਬ ਦੀ ਬੰਦਗੀ ਨਹੀਂ ਕਰਦੇ, ਉਹਨਾਂ ਨੂੰ ਉੱਥੇ ਫਟਕਾਰਾਂ ਪੈਂਦੀਆਂ ਨੇ। ਤੇ ਜਿਹੜੇ ਸੱਚੇ ਭਗਤ ਕਰਦੇ ਨੇ ਉਹਨਾਂ ਨੂੰ ਸਤਿਕਾਰ ਵਾਹਿਗੁਰੂ ਪਰਮਾਤਮਾ ਦੀ ਹਜ਼ੂਰੀ ਵਿੱਚ ਮਿਲਦਾ ਹੈ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਰਤਨ ਭਵਨ ਪੁਨੀਤ।
ਸਾਚੇ ਸਾਹਿਬ ਸੱਚਾ ਨਿਆਏ ਹੈ ਸਿਰ ਨਿੰਦਕ ਸ਼ਾਈ।
ਵਾਹਿਗੁਰੂ ਪਰਮਾਤਮਾ ਆਪ ਵੀ ਸੱਚਾ ਹੈ ਤੇ ਉਸ ਦਾ ਨਿਆਂ ਵੀ ਸੱਚਾ ਹੈ ਤੇ ਜਿਹੜੇ ਉਸਦੇ ਪਿਆਰਿਆਂ ਨਾਲ ਗੁਰਮੁਖਾਂ ਨਾਲ ਧੱਕਾ ਕਰਦੇ ਨੇ ਜਾਂ ਉਹਨਾਂ ਦੀ ਨਿੰਦਾ ਕਰਦੇ ਨੇ ਉਹਨਾਂ ਨਿੰਦਕਾਂ ਦੇ ਸਿਰ ਵਿੱਚ ਸੁਆਹ ਪੈਂਦੀ ਹੈ, ਸ਼ਾਹੀ ਤੋਂ ਬਾਅਦ ਸੁਆਹ ਪੈਂਦੀ ਹੈ।
ਜਨ ਨਾਨਕ ਸੱਚ ਆਰਾਧਿਆ ਗੁਰਮੁਖ ਸੁਖ ਪਾਈ।
ਸਤਿਗੁਰੂ ਕਿਰਪਾ ਕਰਦੇ ਨੇ ਕਿ ਜਿਹੜੇ ਸੱਚ ਨੂੰ ਆਰਾਧਦੇ ਨੇ ਗੁਰੂ ਦੇ ਸ਼ਰਨ ਵਿੱਚ ਆ ਕੇ ਉਹਨਾਂ ਨੂੰ ਸੱਚਾ ਸੁਖ ਪ੍ਰਾਪਤ ਹੁੰਦਾ। ਨਾਨਕ ਭਗਤਾਂ ਸਦਾ ਸੁਣਿਆ ਦੂਖ ਪਾਪ ਕਾ ਨਾਸ਼। ਜਿਹੜੇ ਗੁਰਮੁਖ ਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਆਰਾਧਦੇ ਨੇ ਉਹਨਾਂ ਨੂੰ ਜੀਵਨ ਦੇ ਅੰਦਰ ਸੱਚਾ ਸੁਖ ਜਿਹੜਾ ਨੂੰ ਉਹ ਪ੍ਰਾਪਤ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ, ਦੋਹਾਂ ਸ਼ਬਦਾਂ ਦੇ ਰਾਹੀਂ, ਮੁੱਖ ਵਾਕ ਦੇ ਰਾਹੀਂ ਲੜੀਵਾਰ ਜਿਹੜੀ ਆਪਾਂ ਵਿਚਾਰ ਕੀਤੀ ਹੈ, ਪ੍ਰੇਰਨਾ ਇਹ ਮਿਲਦੀ ਹੈ ਕਿ ਸਤਸੰਗ ਸਾਰੀਆਂ ਚਿੰਤਾਵਾਂ ਫਿਕਰ ਝੋਰੇ ਮੁੱਕ ਜਾਂਦੇ ਨੇ ਵਾਹਿਗੁਰੂ ਦਾ ਸਿਮਰਨ ਕੀਤੇ ਤੇ ਵਾਹਿਗੁਰੂ ਨੂੰ ਭੁਲਾ ਕੇ ਇਹ ਸਾਰੇ ਜਿਹੜੇ ਨੇ ਸਰੀਰ ਦੇ ਨਾਲ ਆ ਕੇ ਲੱਗ ਜਾਂਦੇ ਨੇ। ਸਤਿਗੁਰੂ ਕਿਰਪਾ ਕਰੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਜੀਵਨ ਦੇ ਅੰਦਰ ਵਿਚਰੀਏ, ਲੋਕ ਨਾਲ ਪਰਲੋਕ ਸੌਰੇਗਾ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਧੰਨਵਾਦ ਆਪ ਸੰਗਤਾਂ ਦਾ, ਸਤਿਗੁਰਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੀਏ ਜੀ।
ਸੱਚ ਸਾਹਿਬ ਸੱਚਾ ਨਿਆਓ ਹੈ ਸਿਰ ਨਿੰਦ ਕੁਸ਼ਾਈ, ਜਨ ਨਾਨਕ ਸੱਚ ਆਰਾਧਿਆ ਗੁਰੂ